जिनको आता नहीं, जिनको आता नहीं दुनिया में कोई फन तुम हो, जिनको आता नहीं दुनिया में कोई फन तुम हो, नहीं जिस कौम को परवाए नशे मन तुम हो। बिजलियां जिसमें हो आसूदा वो खिरमन तुम हो, बेच खाते हैं जो असलाफ के मदफन तुम हो। जिनको आता नहीं दुनिया में कोई फन तुम हो, नहीं जिस कौम को परवाए नशे मन तुम हो, बिजलियां जिसमें हो आसूदा वो खिरमन तुम हो, बेच खाते हैं जो असलाफ के मदफन तुम हो। निको नाम जो कब्रों की तिजारत करके, सनम पत्थर के क्यों सफाए दहर से बातिल को मिटाया किसने, सफाए दहर से बातिल को मिटाया किसने, नौहे इंसान को गुलामी से छुड़ाया किसने, सफाए दहर से बातिल को मिटाया किसने, नौहे इंसान को गुलामी से छुड़ाया किसने, और मेरे काबे को जमीनों से बसाया किसने, और मेरे कुरान को सीनों से लगाया किसने, मेरे काबे को जमीनों से बसाया किसने, और मेरे कुरान को सीने से लगाया किसने। थे तो आबाब तुम्हारे ही मगर तुम क्या हो, मुंतजरे फरदा। क्या कहा बहरे मुसलमा है फकत वादे हूर, क्या कहा बहरे मुसलमा है फकत वादे हूर, शिकवा बेजा भी करे कोई तो लाजिम है शहूर। अदल है फातर हस्ती का जल से दस्तूर, मुस्लिम आईन हुआ काफिर तो मिले हूर कसूर। तुम में हूरों का कोई चाहने वाला ही नहीं,
तुम में हूरों का कोई चाहने वाला ही नहीं,
अरे जलवाए तूर तो मौजूद है तुम साही नहीं,
जलवाए तूर तो मौजूद है।
کا کوئی چاہنے والا ہے؟ ارے جلوے طور تو موجود ہے موسیٰ، منفعت ایک ہے اس قوم کی، نقصان بھی ایک، منفعت ایک ہے اس قوم کی، نقصان بھی ایک، ایک تھی سب کا نبی، دین بھی ایمان بھی ایک، حرم پاک بھی، اللہ بھی، قرآن بھی ایک، کچھ بڑی بات تھی ہوتی جو ہوتے جو مسلمان بھی ایک، منفعت ایک ہے اس قوم کی، نقصان بھی ایک، ایک ہی سب کا نبی، دین بھی، ایمان بھی ایک، حرم پاک بھی، اللہ بھی، قرآن بھی ایک، کچھ بڑی بات تھی ہوتے جو مسلمان بھی ایک۔ فرقہ بنتی ہے کہیں اور کہیں ذاتیں ہیں،
فرقہ بنتی ہے کہیں اور کہیں ذاتیں ہیں،
ارے کیا زمانے میں پنپنے کی یہی باتیں ہیں، خیالی نہ رہی، برتبی نہ رہی، شولہ مکالی نہ رہی، رہ گئی رسم عزارو ہے بلالی نہ رہی، رہ گئی رسم عزاں روح بلالی نہ رہی، فلسفہ رہ گیا تلقین غزالی نہ رہی، مسجدیں مرضی خواہیں کہ نمازی نہ رہے، ارے یعنی وہ صاحب اوصاف حجازی نہ رہے، مسلمانی ہے، حیدری فقر ہے، نے دولت عثمانی ہے، تم کو اسلاف سے کیا نسبت روحانی ہے؟ وہ زمانے میں معزز تھے مسلمان ہو کر، تم ہو گفتار سراپا و سراپا کردار، اب تلک یاد ہے قوم قوموں کو ہدایت ان کی
اب طلب یار ہے قوموں کو ہدایت ان کی
ارے نقش ہے صفحہ ہستی پہ صداقت ان کی مخفی ہے حقیقت تیری ہے ابھی محفل ہستی کو ضرورت تیری زندہ رکھتی ہے زمانے کو حرارت تیری کوکب قسمت امکان ہے خلافت تیری وقت فرصت ہے کہاں کام ابھی باقی ہے
وقت ضرورت ہے
ضرورت تیری زندہ رکھتی ہے زمانے کو حرارت تیری کوکب قسمت امکان ہے خلافت تیری وقت کام ابھی باقی ہے نور توحید کا اتمام ابھی باقی ہے اور مثل بو قید ہے غنچے میں پریشان ہو جا مثلِ بو قید ہے غنچے میں پریشان ہو جا رخت بردوش ہوائے چمنستان ہو جا ہے تنک مایا تو ذرے سے بیابان ہو جا
آپ سن رہے ہیں آپ کا اپنا ریڈیو 770 AM ہمارے پروگرام کو ٹورنٹو میں سننے کے لیے ڈائل کیجیے 647-872-4900 مونٹریال 514-907-6288 اس کے علاوہ کیلگری وینکوور ایڈمنٹن اور ریجائنا کے نمبرز آپ eawaz.com کی ویب سائٹ پر جا کے حاصل کر سکتے ہیں ہماری لائیو 24 گھنٹے کی نشریات کے لیے وزٹ کیجیے eawaz.com لائک کریں فیس بک پیج eawaz ڈاؤن لوڈ کریں فری eawaz آفیشیل ایپ Radio 770 AM, Voice of Community. For more details, visit eawaz.com.
شان پڑے Hadi. Yeah. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
जी है ज्ञान वाला,
अपना परिवार है सेहत वाला,
क्योंकि ये सब खाते हैं शेर वाइट होल व्हीट आटा फाइबर वाला।
शेर आटा घर लाओ।
CWC Immigration is one of the largest immigration companies and there are 4 offices in Canada and 12 in India. I know Mr. Kheran personally, I have also gone to their office. ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444।
Stargate Logistics, one of the fastest growing companies in North America, hiring AZ drivers. Tusi kam di paal vich ho ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292, 905-564-9292. Stargate Logistics.
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਖਤਰਨਾਕ ਉਹ ਘੜੀ ਹੁੰਦੀ ਹੈ ਜੋ ਤੁਹਾਡੀ ਗੁੱਟ ਤੇ ਚੱਲਦੀ ਹੋਈ ਵੀ ਤੁਹਾਡੀ ਨਜ਼ਰ ਵਿੱਚ ਖੜੀ ਹੁੰਦੀ ਹੈ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਰਾਸਤ ਮੀਡੀਆ ਤੇ ਪ੍ਰੋਗਰਾਮ ਸਤਿ ਸ੍ਰੀ ਅਕਾਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਆ ਸਿੱਧੂ, ਮੇਰੇ ਨਾਲ ਨੇ ਜਸਵਿੰਦਰ ਯਾਦ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਤਿ ਸ੍ਰੀ ਅਕਾਲ ਵਿੱਚ ਆਉਣ ਦੇ, ਤੁਹਾਡਾ ਬਹੁਤ ਬਹੁਤ ਸਵਾਗਤ
ਜੀ, ਸ਼ੁਕਰੀਆ।
ਸਾਡਾ ਅੱਜ ਦਾ ਵਿਸ਼ਾ ਹੈ ਚੜ੍ਹਦੀ ਕਲਾ। ਜਿੱਦਾਂ ਸਾਨੂੰ ਜ਼ਿੰਦਗੀ ਚ ਹਰ ਇੱਕ ਚੀਜ਼ ਇਕੱਠੀ ਮਿਲਦੀ ਆ, ਨੈਗੇਟਿਵ ਵੀ ਪੋਜ਼ਿਟਿਵ ਵੀ, ਉਦਾਂ ਸਾਨੂੰ ਚਾਹੀਦਾ ਵੀ ਅਸੀਂ ਉਹਨੂੰ ਕਿਹੜੀ ਨਜ਼ਰ ਨਾਲ ਦੇਖ ਰਹੇ ਹਾਂ, ਵੀ ਉਹਨੂੰ ਨੈਗੇਟਿਵ ਦੇਖ ਰਹੇ ਹਾਂ ਜਾਂ ਪੋਜ਼ਿਟਿਵ ਦੇਖ ਰਹੇ ਹਾਂ। ਤਾਂ ਉਦਾਂ ਹੀ ਇੱਕ ਐਗਜ਼ਾਮਪਲ ਹੈ ਕਿ ਜਿਹੜੀ ਇੱਕ ਖਰਾਬ ਘੜੀ ਆ ਉਹ ਇੱਕ ਸਾਨੂੰ ਐਗਜੈਕਟ ਟਾਈਮ ਦਿੰਦੀ ਆ, ਜੇ ਉਹ 10 ਵਜੇ ਖੜੀ ਹੈ ਤਾਂ ਸਵੇਰੇ ਸ਼ਾਮ 10 ਵਜੇ ਦਾ ਹੀ ਟਾਈਮ ਦੇਊਗੀ। ਤਾਂ ਤੁਸੀਂ ਅੱਜ ਸਾਡੇ ਵਿਸ਼ੇ ਤੇ ਕੀ ਕਹੋਗੇ?
ਦੇਖੋ, ਤੁਸੀਂ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਖਰਾਬ ਘੜੀ ਵੀ 24 ਘੰਟਿਆਂ ਵਿੱਚ 2 ਵਾਰੀ ਠੀਕ ਹੁੰਦੀ ਹੈ, ਕਿਉਂਕਿ 2 ਵਾਰੀ ਉਹ ਟਾਈਮ ਜ਼ਰੂਰ ਘੁੰਮਦਾ ਤੇ 2 ਵਾਰੀ ਤੁਸੀਂ ਠੀਕ ਹੋ ਜਾਂਦੇ ਹੋ। ਸਾਡਾ ਵਿਸ਼ਾ ਹੈਗਾ ਚੜ੍ਹਦੀ ਕਲਾ ਵਿੱਚ ਰਹਿਣਾ, ਆਸ਼ਾਵਾਦੀ ਜ਼ਿੰਦਗੀ ਜਿਉਣੀ। ਕੁਝ ਕਹਿ ਦੇਣਗੇ ਕਿ ਇੱਥੇ ਬੈਠ ਕੇ ਕਹਿਣੀਆਂ ਗੱਲਾਂ ਬੜੀਆਂ ਸੌਖੀਆਂ ਨੇ ਪਰ ਇਹ ਕਰਨੀਆਂ ਬੜੀਆਂ ਔਖੀਆਂ ਨੇ। ਪਰ ਅਸੀਂ ਵੀ ਹਾਲਾਤਾਂ ਚੋਂ ਨਿਕਲਦੇ ਹਾਂ, ਸਟੂਡੀਓ ਤਿੱਕਰ ਆਉਂਦੇ ਆਉਂਦੇ ਵੀ ਹਾਲਾਤਾਂ ਚੋਂ ਨਿਕਲਦੇ ਹਾਂ, ਇੱਕ ਨਿੱਜੀ ਜ਼ਿੰਦਗੀ ਵਿੱਚ ਵੀ ਹਾਲਾਤਾਂ ਚੋਂ ਨਿਕਲਦੇ ਹਾਂ। ਸਿੱਖ ਧਰਮ ਦੇ ਵਿੱਚ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਉਹ ਸਿਰਫ ਸਿੱਖ ਕੌਮ ਲਈ ਨਹੀਂ, ਪੂਰੀ ਮਨੁੱਖਤਾ ਲਈ ਹੈ। ਉਹਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਡੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ। ਤੇ ਜੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਡਾ ਆਪਣਾ ਭਲਾ ਆਪਣੇ ਆਪ ਆ ਜਾਂਦਾ ਹੈ, ਅਸੀਂ ਆਸ਼ਾਵਾਦੀ ਆਪਣੇ ਆਪ ਹੋ ਜਾਂਦੇ ਹਾਂ। ਤੇ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਜਿਹੜੀ ਵਿਚਾਰ ਚਰਚਾ ਕਰਨ ਦੇ ਲਈ ਇਕੱਠੇ ਹੋਏ ਹਾਂ। ਮੇਰੇ ਇੱਕ ਕਵਿਤਾ ਦਾ ਸ਼ੇਰ ਸੀ ਕਿ ਮੁੜ ਤੋਂ ਭਰੀ ਹੈ ਪ੍ਰਵਾਸ ਪਰਿੰਦਿਆਂ ਨੇ, ਅੱਲਾ ਕਰੇ ਕਿ ਉਡਾਰੀ ਉਮਰੋਂ ਲੰਬੀ ਹੋਵੇ। ਜਿਹੜੀ ਪ੍ਰਵਾਸ ਹੁੰਦੀ ਹੈ ਕਈ ਵਾਰੀ ਸਾਨੂੰ ਮੁੜ ਤੋਂ ਵੀ ਭਰਨੀ ਪੈਂਦੀ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇਕਰ ਸਾਨੂੰ ਦੁਬਾਰ ਤੋਂ ਕੁਝ ਕਰਨਾ ਪੈ ਗਿਆ ਤਾਂ ਜ਼ਿੰਦਗੀ ਵਿੱਚ ਨਿਰਾਸ਼ਾ ਆ ਜਾਵੇ। ਉਹ ਅਕਸਰ ਕਹਿੰਦੇ ਆ ਕਿ ਜੇਕਰ ਤੁਸੀਂ ਲੰਬੀ ਛਾਲ ਮਾਰਨੀ ਹੈ ਤਾਂ ਦੋ ਕਦਮ ਪਿੱਛੇ ਹਟਣਾ ਪਊਗਾ, ਜਾਂ ਫਿਰ ਜ਼ਿੰਦਗੀ ਤੁਹਾਨੂੰ ਦੋ ਕਦਮ ਪਿੱਛੇ ਹਟਾ ਦੂਗੀ। ਪਰ ਇਹਦਾ ਮਤਲਬ ਇਹ ਨਾ ਸਮਝਿਓ ਕਿ ਤੁਸੀਂ ਨਿਰਾਸ਼ ਹੋ ਕੇ ਬਹਿ ਜਾਓ। ਦੇਖੋ ਗੱਲਾਂ ਦੋ ਹੁੰਦੀਆਂ ਨੇ, ਕੁਝ ਲੋਕ ਜ਼ਿੰਦਗੀ ਦੇ ਐਸੇ ਦੌਰ ਚੋਂ ਗੁਜ਼ਰਦੇ ਨੇ ਕਿ ਉਹਨਾਂ ਨੂੰ ਨਿਰਾਸ਼ਤਾ ਦੇ ਵਿੱਚ ਜੀਣਾ ਪੈਂਦਾ ਹੈ, ਜਾਂ ਕਹਿ ਦਈਏ ਕਿ ਅਸੀਂ ਵੀ ਉੱਥੇ ਹੋਈਏ ਤਾਂ ਕੁਝ ਘੜੀ ਦੇ ਲਈ ਨਿਰਾਸ਼ ਹੋ ਜਾਈਏ। ਨਿਰਾਸ਼ਤਾ ਦੇ ਵਿੱਚ ਜੀਣਾ ਇੱਕ ਹਾਲਾਤ ਹੁੰਦੇ ਨੇ, ਪਰ ਨਿਰਾਸ਼ਤਾ ਦੇ ਵਿੱਚ ਹੀ ਤੁਰੇ ਫਿਰਨਾ ਇੱਕ ਸੁਭਾਅ ਹੁੰਦਾ ਹੈ। ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਪੂਰਾ ਹੁੰਦਾ ਪਰ ਉਹਨਾਂ ਦਾ ਸੁਭਾਅ ਬਣ ਗਿਆ ਹੁੰਦਾ ਕਿ ਉਹਨਾਂ ਨੇ ਸਿਰਫ ਤੇ ਸਿਰਫ ਆਪ ਦੀਦੇ ਰਹਿਣਾ ਹੁੰਦਾ, ਰੋਣ ਹੱਕੇ ਰਹਿਣਾ ਹੁੰਦਾ। ਉਹ ਰੋਣ ਹੱਕੇ ਰਹਿ ਕੇ ਜਾਂ ਕਹਿ ਲਈਏ ਕਿ ਰੋਣ ਹੱਕਾ ਮੂੰਹ ਲੈ ਕੇ ਤੁਰੇ ਫਿਰਦੇ ਨੇ। ਉਹ ਕਹਿੰਦੇ ਨਾ, ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਬਾਬਾ ਜੀ ਰੋਂਦੇ ਹੋ? ਉਹ ਕਹਿੰਦਾ ਨਹੀਂ ਜੀ, ਸ਼ਕਲ ਹੀ ਇਸ ਤਰੀਕੇ ਦੀ ਹੈ। ਕਈ ਰੋਂਦੇ ਨਹੀਂ ਹੁੰਦੇ, ਸ਼ਕਲ ਹੀ ਉਸੇ ਤਰੀਕੇ ਦੀ ਹੁੰਦੀ ਆ। ਕਈਆਂ ਦੀਆਂ ਸਿਚੁਏਸ਼ਨਾਂ ਨਹੀਂ ਮਾੜੀਆਂ ਹੁੰਦੀਆਂ, ਅਸਲ ਵਿੱਚ ਉਹਨਾਂ ਦਾ ਸੁਭਾਅ ਹੀ ਇਸ ਤਰੀਕੇ ਦਾ ਬਣ ਜਾਂਦਾ। ਚਲੋ ਖੈਰ, ਇਸ ਵਿਸ਼ੇ ਤੇ ਮੈਂ ਤਾਂ ਗੱਲਬਾਤ ਕਰਦਾ ਜਾਊਂਗਾ, ਤੁਹਾਡੇ ਕੋਲ ਕੀ ਹੋਰ ਉਦਾਹਰਣਾਂ ਜਾਂ ਨਵੇਂ ਤੱਥ ਨੇ ਹੋਣਗੇ?
ਦੇਖੋ ਇਹਦੇ ਚ ਕੀ ਹੁੰਦਾ ਕਿ ਜੇ ਆਪਾਂ ਚੀਜ਼ ਨੂੰ ਨੈਗੇਟਿਵ ਲੈ ਲਈਏ ਤਾਂ ਉਹਦਾ ਕੀ ਆਪਣੇ ਤੇ ਬਹੁਤ ਅਸਰ ਪੈਂਦਾ। ਜਿਵੇਂ ਹੁਣ ਆਪਾਂ ਅਕਸਰ ਸੁਣਦੇ ਹਾਂ ਕਿ ਬੱਚੇ ਸੁਸਾਈਡ ਕਰ ਲੈਂਦੇ ਆ, ਜਿਵੇਂ ਪਿੱਛੇ ਜੇ ਨਿਊਜ਼ ਆਈ ਸੀ, ਵੈਸੇ ਤਾਂ ਇੱਦਾਂ ਦੀਆਂ ਨਿਊਜ਼ ਆਉਂਦੀਆਂ ਹੀ ਰਹਿੰਦੀਆਂ, ਤਾਂ ਜਿਵੇਂ ਪਿੱਛੇ ਨਿਊਜ਼ ਆਈ ਸੀ ਵੀ ਇੱਕ ਬੱਚੇ ਨੇ ਕੀ ਆਪਦਾ ਟਾਰਗੇਟ ਬਣਾਇਆ ਸੀਗਾ ਕਿ ਵੀ ਪਲੱਸ ਟੂ ਚੋਂ ਮੇਰੇ 98% ਮਾਰਕਸ ਆ ਜਾਣਗੇ, ਤਾਂ ਉਹਨੇ ਕੀ ਆ ਕਿ ਰਿਜ਼ਲਟ ਦੀ ਵੇਟ ਕੀਤੀ, ਹਨਾ, ਉਹਨੇ ਆਪਦਾ ਇੱਕ ਸੋਚਿਆ ਹੋਇਆ ਸੀ ਵੀ ਚੱਲ ਮੇਰੇ 98% ਆ ਜਾਣਗੇ ਤਾਂ ਮੈਂ ਇਦੋਂ ਬਾਅਦ ਚ ਆ ਕਰੂੰਗਾ ਆ ਕਰੂੰਗਾ, ਤਾਂ ਉਹਨੇ ਪੂਰੀ ਅੱਗੇ ਦੀ ਪਲੈਨਿੰਗ ਕੀਤੀ ਹੋਈ ਸੀਗੀ।
ਬਿਲਕੁਲ।
ਤਾਂ ਜਦੋਂ ਉਹਦਾ ਰਿਜ਼ਲਟ ਆਇਆ ਤਾਂ ਉਹਦੇ 96% ਮਾਰਕਸ ਆਏ, ਤਾਂ ਉਹਨੇ ਸੁਸਾਈਡ ਕਰ ਲਿਆ। ਸੁਸਾਈਡ ਕਰਨਾ ਵੀ ਕੋਈ ਚੀਜ਼ ਦਾ ਹੱਲ ਨਹੀਂ ਹੁੰਦਾ, ਸਗੋਂ ਇੱਕ ਐਗਜ਼ਾਮਪਲ ਲੈਂਦੇ ਹਾਂ ਵੀ ਜਿਵੇਂ ਆਪਾਂ ਕ੍ਰਿਕਟ ਖੇਡ ਰਹੇ ਹਾਂ, ਹਨਾ, ਕ੍ਰਿਕਟ ਦਾ ਮੈਚ ਆ ਤੇ ਸਾਹਮਣੇ ਆਪਣੀ ਲਾਈਫ ਚੱਲ ਰਹੀ ਹੈ, ਜ਼ਿੰਦਗੀ ਦਾ ਜਿਹੜੀ ਬਾਲ ਹੈ ਉਹ ਇੱਕ ਕੀ ਆਪਾਂ ਨੂੰ ਮੌਕਾ ਦਿੰਦੀ ਆ।
ਬਿਲਕੁਲ।
ਜਿੱਦਾਂ ਐਗਜ਼ਾਮ ਮੰਨ ਲਓ ਇੱਕ ਬਾਲ ਆਈ, ਮਤਲਬ ਉਹ ਐਗਜ਼ਾਮ ਆਈ, ਜੇ ਆਪਣੇ ਤੋਂ ਬਾਲ ਛੁੱਟ ਗਈ ਤਾਂ ਇਹਦਾ ਮਤਲਬ ਇਹ ਥੋੜੀ ਹੈ ਵੀ ਆਪਾਂ ਸੁਸਾਈਡ ਕਰ ਲਾਂਗੇ, ਤਾਂ ਆਪਾਂ ਅਗਲੇ ਮੌਕੇ ਦਾ ਵੇਟ ਕਰਾਂਗੇ ਵੀ ਇੱਕ ਹੋਰ ਬਾਲ ਆਊਗੀ। ਜ਼ਿੰਦਗੀ ਇਸੇ ਤਰ੍ਹਾਂ ਬਹੁਤ ਸਾਰੀਆਂ ਖੇਡਾਂ ਖੇਡਦੀ ਆ, ਤਾਂ ਇੱਕ ਹੋਰ ਬਾਲ ਆਉਂਦੀ ਹੈ, ਜੇ ਉਹ ਵੀ ਛੁੱਟ ਜੇ ਕੋਈ ਗੱਲ ਨਹੀਂ ਵੀ ਇੱਕ ਹੋਰ ਬਾਲ ਆਊਗੀ, ਤੇ ਜਿੰਨਾ ਟਾਈਮ ਆਪਾਂ ਉਹ ਚੀਜ਼ ਤੇ ਡਟੇ ਰਵਾਂਗੇ, ਮੈਦਾਨ ਛੱਡ ਕੇ ਨਹੀਂ ਭੱਜਦੇ, ਤਾਂ ਆਪਣਾ ਕੰਮ ਕਿਤੇ ਨਾ ਕਿਤੇ ਸਫਲ ਜ਼ਰੂਰ ਹੋਊਗਾ, ਮਿਹਨਤ ਆਪਣੀ ਰੰਗ ਜ਼ਰੂਰ ਲਿਆਊਗੀ।
ਬਿਲਕੁਲ। ਕੁਝ ਵਰਤਾਰੇ ਇਦਾਂ ਦੇ ਹੁੰਦੇ ਨੇ ਜਿਹੜੇ ਬੰਦੇ ਦੇ ਹੱਥ ਵਸ ਹੁੰਦੇ ਨੇ, ਉਹਦੇ ਤੇ ਸੋਚਣਾ ਵੀ ਬਣਦਾ, ਉਹਦਾ ਫਿਕਰ ਵੀ ਹੁੰਦਾ, ਪਰ ਕੁਝ ਵਰਤਾਰੇ ਇਦਾਂ ਦੇ ਹੁੰਦੇ ਨੇ ਜਿਹੜੇ ਕੁਦਰਤ ਦੇ ਹੱਥ ਵਸ ਹੁੰਦੇ ਨੇ, ਉਹਦੇ ਤੇ ਸੋਚਣਾ ਹੀ ਨਹੀਂ ਬਣਦਾ, ਤੇ ਉਹਦੇ ਤੇ ਫਿਕਰ ਕਰਨਾ ਤਾਂ ਉਸ ਤੋਂ ਵੀ ਗਾਂਹ ਦੀ ਗੱਲ ਹੈ। ਬਾਬਾ ਵਜੀਦ ਜੀ ਦੀਆਂ ਲਾਈਨਾਂ ਨੇ ਕਿ ਇੱਕ ਨਾ ਦੇ ਕਰ ਪੋਤਰੇ, ਇੱਕ ਨਾ ਦੇ ਕਰ ਦੋਤਰੇ, ਤੇ ਇੱਕ ਨਾ ਦੇ ਕਰ ਇੱਕ, ਤੇ ਉਹ ਵੀ ਜਾਵੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨੀ ਇੰਜ ਕਰ। ਇਹ ਕੁਦਰਤੀ ਵਰਤਾਰੇ ਨੇ, ਕੁਦਰਤੀ ਵਰਤਾਰੇ ਵਿੱਚ ਅਸੀਂ ਲਾਂਭਾ ਨਹੀਂ ਦੇ ਸਕਦੇ ਸਾਹਿਬ ਨੂੰ, ਅਸੀਂ ਕੁਦਰਤ ਨੂੰ ਲਾਂਭਾ ਨਹੀਂ ਦੇ ਸਕਦੇ। ਹਾਲਾਂਕਿ ਸਾਹਿਬ ਕੋਈ ਦੇਵੀ ਸ਼ਕਤੀ ਨਹੀਂ, ਕੁਦਰਤ ਦੇ ਵਰਤਾਰੇ ਨੇ, ਪ੍ਰਕਿਰਿਆ ਹੈ। ਪਰ ਇੱਕ ਬੜੀ ਖਾਸ ਗੱਲ ਹੈ, ਉਹ ਕੀ ਹੈ, ਤੁਸੀਂ ਭਾਵਕ ਹੋਣੇ ਚਾਹੀਦੇ ਹੋ, ਬੰਦਾ ਰਿਮੋਟ ਨਾਲੋਂ ਜਾਂ ਕਹਿ ਲਈਏ ਕਿ ਰੋਬੋਟ ਨਾਲੋਂ ਵੱਖਰਾ ਇਸੇ ਗੱਲ ਕਰਕੇ ਹੀ ਹੈ ਕਿਉਂਕਿ ਉਹਦੇ 'ਚ ਭਾਵਕਤਾ ਹੈ, ਪਰ ਤੁਸੀਂ ਭਾਵਕ ਤੌਰ 'ਤੇ ਕਮਜ਼ੋਰ ਨਹੀਂ ਹੋਣੇ ਚਾਹੀਦੇ। ਇਹ ਉਸ ਤੋਂ ਵੀ ਖਤਰਨਾਕ ਗੱਲ ਹੈ, ਕੁਝ ਬੰਦੇ ਬਹੁਤ ਜ਼ਿਆਦਾ ਭਾਵਕ ਤੌਰ 'ਤੇ ਕਮਜ਼ੋਰ ਹੁੰਦੇ ਨੇ, ਜਿਹੜੇ ਸੁਸਾਈਡ ਵਿੱਚ ਜਾਂਦੇ ਨੇ, ਜਿਹੜੇ ਨਸ਼ੇ ਵਿੱਚ ਜਾਂਦੇ ਨੇ, ਜਿਹੜੇ ਇਸ ਦਲਦਲ ਦੇ ਵਿੱਚ ਚਲੇ ਜਾਂਦੇ ਨੇ, ਉਹ ਕਿਤੇ ਨਾ ਕਿਤੇ ਅੰਦਰੋਂ ਭਾਵਕ ਤੌਰ 'ਤੇ ਕਮਜ਼ੋਰ ਹੁੰਦੇ ਆ। ਉਹਨਾਂ ਨੂੰ ਉਸ ਤਰੀਕੇ ਦਾ ਭਾਵਾਤਮਿਕ ਗਿਆਨ ਉਹਨਾਂ ਦੇ ਪਰਿਵਾਰ ਤੋਂ, ਸੁਸਾਇਟੀ ਤੋਂ, ਸਿੱਖਿਆ ਤੋਂ ਮਿਲਿਆ ਨਹੀਂ ਹੁੰਦਾ। ਇੱਕ ਸਾਡੇ ਅੰਦਰ ਹੋਰ ਬੜੀ ਖਤਰਨਾਕ ਬਿਮਾਰੀ ਹੈ, ਫਲਾਨਾ ਕੀ ਕਹੂਗਾ, ਦੁਨੀਆ ਕੀ ਕਹੂਗੀ, ਇਹ ਬੜੀ ਵੱਡੀ ਬਿਮਾਰੀ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਲੋਕ ਲੱਜ ਦੀ ਨਿਗਾਹ ਨਾ ਰੱਖੋ, ਮੈਂ ਕਹਿੰਦਾ ਰੱਖੋ। ਲੋਕ ਲੱਜ ਹਰੇਕ ਕਲਚਰ ਦਾ ਆਪਣਾ ਹੈ, ਉਹਦੇ ਵਿੱਚ ਉਹਨਾਂ ਦੇ ਦਾਇਰੇ ਆਪਣੇ ਨੇ, ਉਹਨਾਂ ਦੀ ਜ਼ਿੰਦਗੀ ਜਿਉਣ ਦੀ ਨੈਤਿਕ ਸਿਧਾਂਤ ਆਪਣੇ ਨੇ, ਟੈਬਿਊ ਆਪਣੇ ਨੇ, ਉਹਦੇ ਅਨੁਸਾਰ ਜਿਉਣਾ ਜ਼ਰੂਰੀ ਹੈ। ਉਹ ਕਹਿੰਦੇ ਨਾ ਕਿ ਬੰਦਾ ਰਲਦਾ ਮਿਲਦਾ ਹੋਵੇ ਤਾਂ ਹੀ ਸੋਹਣਾ ਲੱਗਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਗੱਲ ਦੁਨੀਆ ਨੂੰ ਮੂਹਰੇ ਰੱਖ ਕੇ ਸੋਚੋ। ਜੇਕਰ ਤੁਸੀਂ ਕਿਸੇ ਤਰੱਕੀ ਦੀ ਰਾਹ 'ਤੇ ਜਾਣਾ ਚਾਹੁੰਦੇ ਹੋ, ਤੁਸੀਂ ਲੀਹ ਪਾੜਨਾ ਚਾਹੁੰਦੇ ਹੋ, ਮੈਂ ਤੁਹਾਡੀ ਉਦਾਹਰਨ ਕਿਉਂ ਨਾ ਦੇ ਦੇਵਾਂ ਇੱਥੇ ਬੈਠੇ, ਤੁਸੀਂ ਇਸ ਮੀਡੀਆ ਦੇ ਵਿੱਚ ਆ ਗਏ ਹੋ, ਅਤੇ ਜੇਕਰ ਤੁਸੀਂ ਇਹ ਸੋਚੀ ਜਾਂਦੇ ਕਿ ਤੁਹਾਡੇ ਘਰ ਦੇ ਕੀ ਸੋਚਣਗੇ, ਤੁਹਾਡੇ ਰਿਸ਼ਤੇਦਾਰ ਕੀ ਸੋਚਣਗੇ, ਤੁਹਾਡੇ ਨਾਲ ਜਿਹੜੇ ਤੁਹਾਡੇ ਵਿਦਿਆਰਥੀ ਪੜ੍ਹਦੇ ਆ ਉਹ ਕੀ ਸੋਚਣਗੇ, ਫਿਰ ਤੁਸੀਂ ਨਹੀਂ ਆ ਸਕਦੇ ਸੀ, ਫਿਰ ਮੈਂ ਵੀ ਨਹੀਂ ਆ ਸਕਦਾ ਸੀ, ਫਿਰ ਕੋਈ ਵੀ ਨਹੀਂ ਕਿਸੇ ਨਵੀਂ ਫੀਲਡ ਦੇ ਵਿੱਚ ਆ ਸਕਦਾ। ਇਹ ਇੱਕ ਮਸਲਾ ਹੈ ਕਿ ਅਸੀਂ ਦੁਨੀਆ ਨੂੰ ਮੂਹਰੇ ਜ਼ਿਆਦਾ ਰੱਖਦੇ ਹਾਂ, ਆਪਣੇ ਆਪ ਨੂੰ ਬਹੁਤ ਪਿੱਛੇ ਲੈ ਜਾਂਦੇ ਹਾਂ। ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿ ਦੇਵਾਂ, ਜ਼ਿੰਦਗੀ ਦਾ ਇੱਕ ਖਾਸ ਨੁਕਤਾ ਹੈ, ਤੁਹਾਡੇ ਕੋਲ ਜ਼ਿੰਦਗੀ ਦੇ ਤਿੰਨ ਪੀਰੀਅਡ ਹੁੰਦੇ ਨੇ, ਇੱਕ ਹੁੰਦਾ ਤੁਹਾਡਾ ਇਤਿਹਾਸ, ਇੱਕ ਹੁੰਦਾ ਤੁਹਾਡਾ ਵਰਤਮਾਨ, ਅਤੇ ਇੱਕ ਹੁੰਦਾ ਤੁਹਾਡਾ ਭਵਿੱਖ। ਅਸੀਂ ਕੀ ਕਰਦੇ ਹਾਂ, ਜਾਂ ਅਸਰ ਸਾਨੂੰ ਹੋ ਕੀ ਗਿਆ, ਅਸੀਂ ਇਤਿਹਾਸ ਭੁੱਲ ਗਏ ਅਤੇ ਭਵਿੱਖ ਦੇ ਲਈ ਅਸੀਂ ਵਰਤਮਾਨ ਦੇ ਵਿੱਚ ਇੰਨੀਆਂ ਕੋਸ਼ਿਸ਼ਾਂ ਕਰਦੇ ਹਾਂ ਕਿ ਅਸੀਂ ਵਰਤਮਾਨ ਦਾ ਵੀ ਇੰਜੋਏ, ਉਸ ਦਾ ਵੀ ਮਨੋਰੰਜਨ ਨਹੀਂ ਕਰਦੇ। ਮੈਂ ਕੀ ਕਹਿੰਦਾ, ਕਿਤਾਬਾਂ ਕੀ ਕਹਿੰਦੀਆਂ, ਫਿਲੋਸਫੀ ਵੀ ਕਹਿੰਦੀ ਹੈ ਇਤਿਹਾਸ ਤੋਂ ਸਿੱਖੋ, ਵਰਤਮਾਨ ਵਿੱਚ ਜਿਉਵੋ ਅਤੇ ਭਵਿੱਖ ਲਈ ਸੋਚੋ। ਅਸੀਂ ਕੀ ਕਰਤਾ, ਵਰਤਮਾਨ ਵਿੱਚ ਜਿਉਣਾ ਛੱਡਤਾ, ਸਿਰਫ ਭਵਿੱਖ ਲਈ ਸੋਚਣਾ ਅਤੇ ਇਤਿਹਾਸ ਤੋਂ ਸਿੱਖਣਾ ਕੁਛ ਨਹੀਂ। ਇਤਿਹਾਸ ਤੋਂ ਜੇਕਰ ਅਸੀਂ ਸਿੱਖੀਏ ਤਾਂ, ਮੇਰੀ ਇੱਕ ਗਜ਼ਲ ਦਾ ਸ਼ੇਰ ਸੀਗਾ ਕਿ ਚਾਰ ਵਰਕੇ ਹੀ ਤਾਂ ਦੇਣੇ ਨੇ, ਅਸੀਂ ਉਸ ਕੌਮ 'ਚੋਂ ਹਾਂ ਜਿਹਨੇ ਪੱਤੇ ਵੀ ਪਹੁੰਚਾਏ ਨੇ, ਜੋ ਕਿ ਚਾਰ ਕਿਸੇ ਦੇ ਰੁਪਈਏ ਦੇਣੇ ਆ, ਹੈ ਤਾਂ ਪੇਜ ਹੀ ਨਾ, ਠੀਕ ਹੈ ਗਵਰਨਰ ਦੀ ਮੋਹਰ ਤੋਂ ਬਾਅਦ ਉਹ ਛਪ ਗਿਆ ਅਤੇ ਉਹ ਪ੍ਰਿੰਟ ਹੋ ਗਿਆ ਅਤੇ ਅਸੀਂ ਡਰੀ ਜਾਂਦੇ ਹਾਂ ਯਾਰ, ਅਸੀਂ ਨੂੰ ਕਰਜ਼ਾ ਮੰਨੀ ਜਾਂਦੇ ਹਾਂ, ਪਰ ਅਸੀਂ ਤਾਂ ਉਸ ਕੌਮ 'ਚੋਂ ਹਾਂ ਜਿਨ੍ਹਾਂ ਦੇ ਗੁਰੂਆਂ ਨੇ ਇੱਕ ਵਕਤ ਰੋਟੀ ਤੋਂ ਬਿਨਾਂ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਸੀ। ਸਾਡਾ ਇਤਿਹਾਸ ਤਾਂ ਐਡਾ ਵੱਡਾ, ਅਸੀਂ ਪਤਾ ਨਹੀਂ ਕਿਉਂ, ਸਾਡੇ ਅੰਦਰ ਤਾਂ ਮੇਰੇ ਖਿਆਲ ਦੇ ਨਾਲ ਨਿਰਾਸ਼ਾ ਵੈਸੇ ਵੀ ਨਹੀਂ ਆਉਣੀ ਚਾਹੀਦੀ। ਖਾਲਸੇ ਲਈ, ਸਿੱਖ ਕੌਮ ਲਈ ਤਾਂ ਇੱਕੋ ਇੱਕ ਪਹਿਲਾਂ ਹੀ ਸਿਧਾਂਤ ਸੰਕਲਪ ਸਿੱਖਿਆ, ਚੜ੍ਹਦੀ ਕਲਾ 'ਚ ਰਹਿਣਾ, ਤਿਆਰ ਬਰਤਿਆਰ ਰਹਿਣਾ। ਅਤੇ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਵਾਂਗੇ ਤਾਂ ਇਹਦਾ ਮਤਲਬ ਇਹ ਨਹੀਂ, ਇਹਦਾ ਮਤਲਬ ਇਹ ਹੈ ਕਿ ਅਸੀਂ ਇਤਿਹਾਸ ਤੋਂ ਸੇਧ ਹੀ ਨਹੀਂ ਲੈ ਰਹੇ। ਸਾਨੂੰ ਜਿੰਨਾ ਚਿਰ ਇਤਿਹਾਸ ਤੋਂ ਸੇਧ ਨਹੀਂ ਲੈਣੀ ਆਊਗੀ ਤਾਂ ਉਨਾ ਚਿਰ ਤੁਸੀਂ ਮੇਰੇ ਖਿਆਲ ਦੇ ਨਾਲ ਜ਼ਿੰਦਗੀ 'ਚ ਕਾਮਯਾਬੀ ਨਹੀਂ ਪਾਓਗੇ। ਹਾਂ, ਵਰਤਮਾਨ ਨੂੰ ਪੂਰਾ ਇੰਜੋਏ ਕਰੋ, ਤੁਸੀਂ ਮੰਨੋ ਕਿ ਤੁਹਾਡੇ ਕੋਲ ਆਹੀ ਪਲ ਹੈ ਅਤੇ ਮੈਂ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਬਿਹਤਰ ਪਲ ਬਣਾਉਣਾ ਹੈ। ਜੇ ਐਂ ਸੋਚੋਗੇ ਤਾਂ ਫਿਰ ਤੁਸੀਂ ਪੋਜ਼ਿਟਿਵ ਚੱਲੋਗੇ, ਜੇਕਰ ਸੋਚੀ ਜਾਓਗੇ ਕਿ ਕੱਲ੍ਹ ਨੂੰ ਇਹ ਹੋਊਗਾ, ਪਰਸੋਂ ਇਹ ਹੋਊਗਾ, ਚੌਥੇ ਇਹ ਹੋਊਗਾ, ਫਿਰ ਇਹ ਭਵਿੱਖੀ ਯੋਜਨਾਵਾਂ, ਇਹਦੇ ਵਿੱਚ ਤੁਸੀਂ ਵਰਤਮਾਨ ਦਾ ਵੀ ਟਾਈਮ ਹੈ ਜਿਹੜਾ ਉਹ ਖਰਾਬ ਕਰੀ ਜਾਂਦੇ
ਜੀ। ਜਿਵੇਂ ਦੇਖੋ, ਆਪਾਂ ਨੂੰ ਸ਼ੁਕਰਾਨੇ ਵਾਲਾ ਜੀਵਨ ਜਿਉਣਾ ਚਾਹੀਦਾ, ਕਿਸੇ ਨੂੰ ਵੇਖ ਕੇ ਆਪਣੇ ਆਪ ਨੂੰ ਨਾ ਕੋਸੋ, ਸਗੋਂ ਮਿਹਨਤ ਕਰੋ ਤਾਂ ਆਪਦੀ ਮਤਲਬ ਮੰਜ਼ਿਲ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ, ਹੈ ਨਾ। ਕਈ ਵਾਰ ਕੀ ਹੁੰਦਾ, ਆਪਣੇ ਕੋਲ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਆ ਜਿਹਦੇ 'ਚ ਕੀ ਆ, ਆਪਾਂ ਰੱਬ ਨੂੰ ਵੀ ਮਾੜਾ ਚੰਗਾ ਬੋਲਣ ਲੱਗ ਜਾਂਦੇ ਹਾਂ, ਇੱਕ ਦੂਜੇ 'ਤੇ ਗੁੱਸਾ ਕਰਨ ਲੱਗ ਜਾਂਦੇ ਹਾਂ, ਪਰ ਆਪਾਂ ਜਦੋਂ ਉਹ ਚੀਜ਼ ਨੂੰ ਕੋਈ 10-15 ਮਿੰਟ ਬਹਿ ਕੇ ਸੋਚ ਲਈਏ ਕਿ ਉਹ ਕੀ ਮੇਰੇ ਨਾਲ ਕਿਉਂ ਹੋਈ, ਕੀ ਪਤਾ ਉਹ ਚੰਗੇ ਵਾਸਤੇ ਹੋਈ ਹੋਵੇ, ਤਾਂ ਇਸੇ ਤਰ੍ਹਾਂ ਵੀ ਸਾਨੂੰ ਹਮੇਸ਼ਾ ਪੋਜ਼ੀਟਿਵ ਸੋਚਣਾ ਚਾਹੀਦਾ। ਜੇ ਹੁਣ ਕਈ ਵਾਰ ਕੀ ਹੁੰਦਾ ਵੀ ਆਪਾਂ ਕੰਮ ਜਿਹੜਾ ਕੋਈ ਵੀ ਹੁੰਦਾ ਆਪਾਂ ਕੱਲ੍ਹ 'ਤੇ ਛੱਡ ਦਿੰਦੇ ਹਾਂ, ਕੱਲ੍ਹ 'ਤੇ ਛੱਡਣ ਦੀ ਬਜਾਏ ਉਹਨੂੰ ਅੱਜ ਕਰੋ, ਕਿਉਂਕਿ ਜਿਹੜਾ ਕੱਲ੍ਹ 'ਤੇ ਛੱਡਿਆ ਕੰਮ ਆ ਉਹ ਆਪਣੇ ਦਿਮਾਗ 'ਚ ਘੁੰਮੀ ਜਾਂਦਾ ਵੀ ਮੈਂ ਆਹ ਵੀ ਕਰਨਾ, ਤਾਂ ਉਹਦੇ ਨਾਲ ਆਪਾਂ ਨੂੰ ਜ਼ਿਆਦਾ ਥਕਾਵਟ ਹੁੰਦੀ, ਆਪਾਂ ਨੈਗੇਟਿਵ ਚੀਜ਼ਾਂ ਵੱਲ ਜ਼ਿਆਦਾ ਆਕਰਸ਼ਿਤ ਹੋ ਜਾਂਦੇ ਹਾਂ।
ਨੈਗੇਟਿਵ ਜਿਉਣ ਦਾ ਇੱਕ ਹੋਰ ਵੀ ਬੜਾ ਵੱਡਾ ਕਾਰਨ ਹੈ, ਤੁਸੀਂ ਕਿੱਦਾਂ ਦੇ ਮਾਹੌਲ ਵਿੱਚ ਜਿਉਂਦੇ ਹੋ। ਉਹ ਕਹਿੰਦੇ ਨਾ, ਜੈਸੀ ਸੰਗਤ ਵੈਸੀ ਰੰਗਤ, ਤੁਸੀਂ ਕਿੱਦਾਂ ਦੀ ਸੰਗਤ ਕਰਦੇ ਹੋ, ਇਹ ਬੜਾ ਜ਼ਰੂਰੀ ਹੈ। ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਡੇ ਕੁਝ ਦੋਸਤ ਇੱਦਾਂ ਦੇ ਹੁੰਦੇ ਨੇ, ਜੇਕਰ ਤੁਸੀਂ ਉਹਨਾਂ ਕੋਲ ਸਮੱਸਿਆ ਦੱਸਦੇ ਹੋ ਤਾਂ ਉਹ ਉਸ ਨੂੰ ਛੋਟੀ ਕਰ ਦਿੰਦੇ ਨੇ ਵੀ ਠੀਕ ਹੈ ਯਾਰ, ਮੰਨਦੇ ਹਾਂ ਤੇਰੀ ਸਮੱਸਿਆ, ਪਰ ਇਹਦੇ ਵਿੱਚ ਬੰਦੇ ਦਾ ਜ਼ੋਰ ਕੀ ਹੈ, ਜੇ ਆਪਾਂ ਕੁਝ ਕਰ ਸਕਦੇ ਹਾਂ ਤਾਂ ਦੱਸ, ਅਸੀਂ ਤੇਰੇ ਨਾਲ ਖੜ੍ਹੇ ਹਾਂ, ਪਰ ਜੇ ਕੁਝ ਕਰ ਹੀ ਨਹੀਂ ਸਕਦੇ, ਇਹ ਵਰਤਾਰਾ ਹੈ, ਇਹਨੇ ਇਸੇ ਤਰੀਕੇ ਦੇ ਨਾਲ ਹੀ ਵਾਪਰਨਾ ਹੈ, ਤਾਂ ਫਿਰ ਇਹਦੇ ਲਈ ਸੋਚ ਕਿਉਂ ਕਰ ਰਹੇ ਹਾਂ, ਇਹਦੇ ਲਈ ਇਹ ਕਿਉਂ ਸੋਚ ਰਹੇ ਹੈ कि तू इस नूं हल कर सकदा चिंता कर करके, पर कुछ दोस्त इदां दे हुंदे ने जिन्हां नूं जेकर असीं दस दईए कि यार मेरे नाल आए वापरिया, उहनूं होर वी वड्डा कर लैणगे तुहाडे सामने। अच्छा यार तेरे नाल आए वापर गया, यार हुण तां इह ठीक नहीं होणा, हुण तां इह हो ही नहीं सकदा। यह जिहड़ी हैगी है ना गल, इस बिरती वाले लोगों तों वी बचो जेकर तुसीं पॉजिटिव जाउणा। इस तों वी अगली ते होर खूबसूरत तुहानूं मैं गल दसदा, उह इह है कि जेकर तुसीं चाहुंदे हो कि तुसीं आशावादी जिउवो तां तुसीं दुनिया नूं वेखणा शुरू करो। निराशावादी बंदे अक्सर ही हुण तिकर दे जिहड़े अंकड़े ते सर्वे दसदे ने कि जिन्हां ने दुनिया नूं घट तकिया ना, चाहे किताबां दे विच, चाहे उन्होंने घूम फिर के, चाहे उन्होंने किसी नावल नाटक कहानी पिक्चर के रूप में, वह बंदियां दा संसार छोटा रह जाता है। जो थोड़ा संसार छोटा रहूगा तो उदों तुहानूं तुहाडी मुश्किल वड्डी लगेगी क्योंकि तुसीं बाहर वेखे कुछ नहीं। पर जे तुसीं अपना संसार वड्डा कर लिया तो वड्डे संसार विच तुसीं वड्डियां लोगों दीआं मुश्किलां भी वेखियां होणगीआं, ते जेकर तुसीं लोगों दीआं वड्डियां मुश्किलां वेखियां तो तुहानूं अपनी मुश्किल बिल्कुल छोटी लगन लग जूगी। मेरा एक दोस्त उसनूं हैपेटाइटिस सी हो गया, बड़ा दुखी अपने समय दे विच, कहिंदा भी मैं हुण मेरे लिए जिंदगी जिहड़ी हैगी उह बहुत औखी हो गई। तो मैं उसनूं PGI चंडीगढ़ दा एक गेड़ा लवाया, मैं कहा तैनूं दिखावां जिंदगी किहनूं कहिंदे आ। तो देखिया उसने जिरों किस तरीके दे हालातां विच लोक जिहड़े हस्पताल दे विच पए ने, किस तरीके नाल वेट कर रहे ने, किस तरीके दे उहनां दे वड्डियां वड्डियां जिहड़ियां बीमारियां है उहदे विच उलझे पए ने। मैं कहा भी हुण दस, क्योंकि तू जिंदगी दा घेरा छोटा वेख्या सी, तैनूं अपनी समस्या वड्डी लगदी सी, तुसीं वड्डा घेरा करो तुहाडी समस्या छोटी रह जूगी। बाबा फरीद जी का सलोक भी है, खैर मैं उसका उच्चारण नहीं करूंगा, हो सकता मैं कितने उस तकांत विच गलती कर जावां, पर मैं सार तत्त की गल जरूर करूंगा कि जेकर तुसीं कोठे चढ़ के वेखदे हो ना तो घर घर यो अग वाली गल है कि हर थान के उत्ते ही समस्या हैगी है। ये साडा सुभा है कि असं उसनों हैंडल किस तरीके दे नाल करना है। वैसे ही मैं अपने विद्यार्थियों ने गल कहना हुंदा कि जे जिंदगी जो बहुत ज़्यादा निराश हो जाओ ना, थोड़ा लगे कि साड़ी जिंदगी दे विच समस्यावां ज़्यादा आ, एक गेड़ा सिव्यां दा जरूर मारिया करो, एक गेड़ा हस्पतालां दा जरूर मारिया करो, तुसीं आटोमैटिक पॉजिटिव हो जाओगे कि दुनिया इस तों भी परे तो परे जिंदगी दे विच मशक्कत कर रही है, समस्यावां विच घुर रही है, साडियां समस्यावां तां बहुत बौणियां ने।
देखो साडे जीवन च की आ, सौखा समा भी आउंदा ते औखा समा भी, जे अज सौखा ते कल नूं औखा भी जरूर आऊगा। तां इहो जे हालात की आ जिंदगी च आउंदे जांदे रहिंदे आ, तां की आ सानूं निराश नहीं होना चाहीदा किसी चीज तों, सगो उह चीज तों सिखणा चाहीदा भी इह साडे नाल क्यों होई सी तां, जां असीं इहनूं किवें सुधार सकदे आ। तां जिवें आपां एग्जाम्पल लै लईए कि किसी ने कारोबार शुरू किया, नवा नवा हजे कारोबार सीगा उहदा, जे हुण उह विचों उहनूं पहले ही लॉस हो गया, ठीक है, तां उह की हौसला सिट के बह जूगा, तां उहदे लई चंगी गल नहीं है, हैना। तां बाकी इह वी डिपेंड करदा वी तुहाडे कोल लोक किहो जिहे हुंदे आ, जे उस एनवायरमेंट च तुहानूं कोई नैगेटिविटी वाले परसन आउंदे हैना तुहाडे कोल, उह तुहानूं कहिंदे आ वी नहीं यार तेरे नाल माड़ा होया, हैना, वी जां तेरे नाल ऐं हो गया ते हुण तूं की करेगा, तां उहदे नाल उहदा हौसला होर डिग पैंदा। सगो उन्हूं हौसला देने लई उन्हूं कहना चाहिए भी नहीं कोई गल नहीं, भी तू दोबारा शुरू करके देख ला, हो सकता भी तेरा कल एदू भी सोहना हो।
जी एक गल होर भी बड़ी खास है कि किसी भी चीज़ जिहड़ी भी असी चीज़ की गल करते हैं उहदे उत्ते जल्दी रिएक्शन ना दिओ, किसी भी मूवमेंट उत्ते, किसी की भी गल उत्ते, किसी भी चीज़ उत्ते, किसी भी वर्तारे उत्ते, जेकर तुसीं बहुत जल्दी उहदे उत्ते रिएक्शन दोगे ना, बहुत जल्दी उहदे उत्ते कुछ ना कुछ बोल दोगे, कह दोगे, गुस्से हो जाओगे, तुसीं नैगेटिव होवोगे होवोगे। ये साढ़े सुभा दीआं गल्लां ने, तुसीं उस दे लई 5-7 मिनट छड्डो, कोई वर्तारा वापर गया उहदे लई 5-7 मिनट छड्ड दिओ, तां ऐटोमैटिक तुसीं देखोगे कि वर्तारा 5-7 मिनटां दा सी। जे तुसीं उहदे उत्ते बोल जांदे, बोल कबोल बोल जांदे, किसी नूं गलत बोल जांदे, तां सारी उम्र दे लई तुसीं इक रड़कदे रहिंदे, तुहानूं इह जापदा कि यार मैं इह क्यों कहा, तुहाडा किहड़ा समें दे उत्ते बहुत इमीजिएटली दित्ता गया रिएक्शन है ना, उह वी तुहानूं छोटा करदा है। ते सुभा दी इक एड्डी खूबसूरत गल है कि मैं वेख्या कि फुटपाथ ते पए बच्चे, फुटपाथ ते पए लोग भी हसी जांदे ने, कुछ महिलां च पए भी दवाइयां खाई जांदे ने। ये सारा कुछ कितों निकल के आया, इस सुभा चो ही तो निकल के आया कि असी किस तरीके का सुभा है जिहड़ा बना लिया। देखो बंदा अमीर गरीब करके दुखी नहीं हुंदा, बंदा अपने सुभा करके, अपनी संगत करके, ते अपने थोड़ा ज्ञान करके जिहड़ा वह दुखी सुखी हुंदा है। जेकर बंदा अमीरी गरीबी करके हुंदा तां जिहड़े सारे अमीर ने यह बड़े खुश होया करदे, पर डिप्रैशन दीआं गोलियां सब तों वध खांदे ने, नैगेटिव सब तों वध चलदे ने, ਤੇ ਮੈਂ ਜੇਕਰ ਕਹਾਂ ਜਿਹੜੇ ਬੰਦੇ ਗਿਆਨਵਾਨ ਹੋ ਜਾਂਦੇ ਨੇ, ਜਿਹੜੇ ਬੰਦੇ ਚੰਗੇ ਲੋਕਾਂ ਦੀ ਸੰਗਤ ਕਰ ਜਾਂਦੇ ਨੇ, ਉਹ ਬੰਦੇ ਜ਼ਿਆਦਾ ਪੋਜ਼ਿਟਿਵ ਜ਼ਿੰਦਗੀ ਜਿਉਂਦੇ ਨੇ। ਤਾਂ ਇਹ ਵੀ ਇੱਕ ਤਰੀਕਾ ਹੈ ਕਿ ਤੁਸੀਂ ਜਿੰਨੀ ਜਲਦੀ ਰਿਐਕਸ਼ਨ ਦਿੰਦੇ ਹੋ ਉਹ ਤੁਹਾਨੂੰ ਨੈਗੇਟਿਵ ਕਰਦਾ ਹੈ, ਕਹਿਣ ਦਾ ਭਾਵ ਕਿ ਤੁਸੀਂ ਲੋਕਾਂ ਦੇ ਨਾਲੋਂ ਟੁੱਟਦੇ ਹੋ। ਇੱਕ ਹੋਰ ਗੱਲ ਹੈ, ਮੈਂ ਇਸ ਗੱਲ ਦੇ ਉੱਤੇ ਆਪਣਾ ਵਿਸ਼ੇਸ਼ ਇੱਕ ਸ਼ਬਦ ਕਹਿਣਾ ਚਾਹੁੰਦਾ। ਮੰਨ ਲਓ ਮੈਂ ਤੁਹਾਡੇ ਨਾਲ ਗੁੱਸੇ ਹੋ ਗਿਆ, ਮੈਂ ਹੁਣ ਇਸੇ ਗੱਲ ਦੇ ਉੱਤੇ ਦੁਖੀ ਹੋਈ ਜਾਂਦਾ ਕਿ ਮੈਂ ਤੁਹਾਡੇ ਨਾਲ ਗੁੱਸੇ ਕਿਉਂ ਹੋਇਆ, ਜਾਂ ਮੈਂ ਤੁਹਾਡੀ ਬਹੁਤ ਇੱਜ਼ਤ ਕੀਤੀ, ਮੈਂ ਤੁਹਾਡੇ ਬਹੁਤ ਕੰਮ ਆਇਆ, ਤੁਸੀਂ ਮੇਰੇ ਕੰਮ ਨਹੀਂ ਆ ਰਹੇ ਕਿਸੇ ਵਕਤ, ਤਾਂ ਮੈਂ ਇਸ ਗੱਲ ਦੇ ਉੱਤੇ ਦੁਖੀ ਹੋਈ ਜਾਂਦਾ, ਨੈਗੇਟਿਵ ਹੋਈ ਜਾਂਦਾ ਕਿ ਅਰਸ਼ ਦੇ ਮੈਂ ਬਹੁਤ ਕੰਮ ਆਇਆ ਪਰ ਅਰਸ਼ ਨੂੰ ਅੱਜ ਇੱਕ ਕੰਮ ਕਿਹਾ ਸੀ ਨਾ ਜਵਾਬ ਦਿੱਤਾ ਕੁੜੀ ਨੇ, ਤਾਂ ਮੈਂ ਦੁਖੀ ਹੋਈ ਜਾਵਾਂ ਇਸ ਗੱਲ ਦੇ ਉੱਤੇ। ਇਹ ਇੱਕ ਗਲਤ ਸੁਭਾਅ ਹੈ। ਜੇਕਰ ਮੈਂ ਤੁਹਾਡੇ ਕੰਮ ਆਇਆ ਤੇ ਤੁਸੀਂ ਮੇਰੇ ਕੰਮ ਨਹੀਂ ਆਏ, ਤਾਂ ਉਸ ਤੋਂ ਬਾਅਦ ਇਸ ਰਿਲੇਸ਼ਨਸ਼ਿਪ ਨੂੰ, ਜੇਕਰ ਵਾਕਈ ਤੁਸੀਂ ਜਾਣ ਬੁੱਝ ਕੇ ਕੰਮ ਨਹੀਂ ਆਏ, ਹੋ ਸਕਦਾ ਤੁਹਾਡੀ ਕੋਈ ਸਮੱਸਿਆ ਹੋਵੇ, ਇਸ ਰਿਲੇਸ਼ਨਸ਼ਿਪ ਨੂੰ ਕਾਟਾ ਮਾਰ ਦੇਣਾ ਚਾਹੀਦਾ। ਤਾਂ ਦੁਖੀ ਥੋੜਾ ਹੋਣਾ ਹੈ। ਜੋ ਲੋਕ ਤੁਹਾਡੇ ਨਾਲ ਨਹੀਂ ਖੜ ਰਹੇ ਉਹਨਾਂ ਨਾਲ ਖੜਨਾ ਬੰਦ ਕਰ ਦਿਓ, ਉਹਨਾਂ ਪਿੱਛੇ ਦੁਖੀ ਨਾ ਹੋਵੋ, ਉਹਨਾਂ ਪਿੱਛੇ ਨੈਗੇਟਿਵ ਨਾ ਹੋਵੋ, ਉਹਨਾਂ ਪਿੱਛੇ ਨਿਰਾਸ਼ਾਵਾਦੀ ਜ਼ਿੰਦਗੀ ਨਾ ਜਿਓ, ਉਹਨਾਂ ਪਿੱਛੇ ਨਸ਼ਿਆਂ 'ਚ ਡੁੱਬਣ ਦੀ ਕੋਈ ਜ਼ਰੂਰਤ ਨਹੀਂ। ਇੱਕ ਸਿੱਧਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਜ਼ਿੰਦਗੀ ਦੀ ਮਸਤੀ ਦਾ ਇੱਕੋ ਇੱਕ ਗਿਆਨ ਹੈ ਕਿ ਇਸ ਨੂੰ ਗਿਆਨ ਨਾਲ ਜਿਓ, ਇਸ ਨੂੰ ਵੱਧ ਲੋਕਾਂ ਦੇ ਵਿੱਚ ਵਿਚਰ ਕੇ ਜਿਓ ਤੇ ਚੰਗੀ ਸੰਗਤ ਨਾਲ ਜਿਓ, ਵਧੀਆ ਜਿਓ ਸਕਦੇ।
ਦੇਖੋ ਜੇ ਆਪਣੀ ਜ਼ਿੰਦਗੀ 'ਚ ਕੋਈ ਮੁਸੀਬਤ ਆਉਂਦੀ ਆ ਤਾਂ ਉਹਦਾ ਹੱਲ ਵੀ ਕੋਈ ਨਾ ਕੋਈ ਹੈਗਾ, ਠੀਕ ਆ। ਜੇ ਆਪਾਂ ਇਹ ਕਵਾਂਗੇ ਕਿ ਨਹੀਂ ਮੇਰੀਆਂ ਤਾਂ ਮੇਰੀ ਜ਼ਿੰਦਗੀ 'ਚ ਤਾਂ ਇੰਨੀਆਂ ਮੁਸੀਬਤਾਂ ਆਈਆਂ, ਹਨਾ, ਜੇ ਆਪਾਂ ਉਹਨਾਂ ਬਾਰੇ ਸੋਚੀ ਜਾਵਾਂਗੇ ਤਾਂ ਉਹ ਆਪਾਂ ਨੂੰ ਨੈਗੇਟਿਵ ਸਾਈਡ ਹੀ ਲੈ ਕੇ ਜਾਣਗੀਆਂ। ਜਿੱਦਾਂ ਆਪਾਂ ਗੱਲ ਕਰ ਲਈਏ ਵੀ ਕੋਈ ਕਿਸੇ ਦੇ ਆਪਾਂ ਹਨਾ ਦੁਖਾਂਤ ਤੇ ਜਾਂਦੇ ਹਾਂ, ਕਿਸੇ ਦੀ ਮੌਤ ਹੋ ਗਈ, ਹਨਾ, ਆਪਾਂ ਦੁੱਖ ਵੰਡਾਉਣ ਜਾਂਦੇ ਹਾਂ, ਤਾਂ ਉੱਥੇ ਕੀ ਹੈ ਕਈ ਕੀ ਕਰਦੇ ਆ ਵੀ ਆਪਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਆ ਵੀ ਉਦੋਂ ਮੇਰੇ ਨਾਲ ਐਵੇਂ ਹੋਇਆ ਸੀ ਜਾਂ ਮੈਂ ਉਸ ਟਾਈਮ ਆਈ ਵੀ ਮਤਲਬ ਹੋ ਗਈ, ਹਨਾ। ਤਾਂ ਕੀ ਹੁੰਦਾ ਵੀ ਆਪਾਂ ਉਹਨੂੰ ਕਿਤੇ ਤਾਂ ਆਪਾਂ ਉਹਨੂੰ ਹੌਸਲਾ ਦੇਣਾ ਵੀ ਚੱਲ ਕੋਈ ਨੀ ਜੋ ਵੀ ਤੇਰੇ ਨਾਲ ਹੋਇਆ, ਹਨਾ, ਵੀ ਹੁਣ ਤੂੰ ਆਪਦੇ ਪਰਿਵਾਰ ਨਾਲ ਵੀ ਵੀ ਜ਼ਿੰਦਗੀ ਜਿਓ, ਹਨਾ, ਹੌਸਲਾ ਦਿੰਦੇ ਆ। ਤਾਂ ਉਦਾਂ ਹੀ ਕੀ ਆ ਵੀ ਆਪਾਂ ਕਈ ਵਾਰ ਆਪਾਂ ਨੂੰ ਨੈਗੇਟਿਵ ਬੰਦੇ ਵੀ ਟੱਕਰ ਜਾਂਦੇ ਆ ਤਾਂ ਉਸ ਟਾਈਮ ਆਪਣਾ ਹੌਸਲਾ ਗਿਰ ਜਾਂਦਾ ਗਾ।
ਇਹਦੇ ਵਿੱਚ ਨਾ ਇੱਕ ਗੱਲ ਹੋਰ ਵੀ ਬੜੀ ਖਾਸ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਿਹੜੀ ਮੁਸ਼ਕਲ ਹੁੰਦੀ ਹੈ ਨਾ ਉਹ ਸਿਰਫ ਪਲਾਂ ਦੀ ਹੁੰਦੀ ਹੈ, ਮਿੰਟਾਂ ਦੀ ਹੁੰਦੀ ਹੈ, ਸਕਿੰਟਾਂ ਦੀ ਹੁੰਦੀ ਹੈ, ਪਰ ਕਈ ਵਾਰੀ ਅਸੀਂ ਸਾਣ ਬਹੁਤ ਵੱਡਾ ਕਰਾ ਲੈਂਦੇ ਹਾਂ। ਮੈਂ ਇੱਕ ਗੱਲ ਬੜੀ ਸਾਰੇ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਜਦੋਂ ਤੁਹਾਡੇ 'ਤੇ ਕੋਈ ਮੁਸ਼ਕਲ ਆਉਂਦੀ ਹੈ ਨਾ ਤਾਂ ਆਪਣੇ ਆਪ ਨੂੰ ਵਕਤ ਦੇਵੋ, ਆਪਣੇ ਆਪ ਨੂੰ ਹੌਸਲਾ ਦਿਓ ਅਤੇ ਕੋਸ਼ਿਸ਼ ਕਰੋ ਕਿ ਮੈਂ ਇਹਨੂੰ ਹੈਂਡਲ ਕਰ ਸਕਦਾ, ਜੇ ਮੈਂ ਇਸ ਨੂੰ ਹੈਂਡਲ ਕਰ ਸਕਦਾ ਫਿਰ ਮੈਂ ਹੀ ਕਰਾਂ। ਸਾਡਾ ਨਾ ਇੱਕ ਸੁਭਾਅ ਬਣ ਗਿਆ, ਸਮੱਸਿਆ ਆਈ ਨਹੀਂ ਘੰਟੀ ਪਹਿਲਾਂ ਮਾਰਦੀ, ਕਿੱਥੇ ਆ, ਇੱਥੇ ਆ, ਆਈ ਕਰਾਂ, ਆ ਹੋ ਗਿਆ, ਅਗਲਾ ਆਊਗਾ ਕਿਉਂਕਿ ਤੁਹਾਡੇ ਨਾਲ ਉਹਦੀ ਲਿਹਾਜ਼ ਹੈ, ਤੁਹਾਡਾ ਉਹ ਸਤਿਕਾਰ ਕਰਦਾ, ਤੁਹਾਡੇ ਕੋਲ ਪਹੁੰਚੂਗਾ, ਪਰ ਉਸ ਤੋਂ ਬਾਅਦ ਤੁਸੀਂ ਸਦਾ ਲਈ ਉਹਦੇ ਸਾਂ ਥੱਲੇ ਹੋਵੋਗੇ। ਰਿਸ਼ਤੇ ਦੇਖੋ ਜੀ, ਚਾਹੇ ਨੇੜਦੇ ਹੋਣ ਚਾਹੇ ਦੂਰ ਦੇ ਹੋਣ, ਪਰ ਇਹ ਗੱਲਾਂ ਕਾਊਂਟ ਕਰਦੀਆਂ, ਅਤੇ ਜਦੋਂ ਕਾਊਂਟ ਕਰਦੀਆਂ ਕੱਲ੍ਹ ਨੂੰ ਤੁਸੀਂ ਨਹੀਂ ਖੜ੍ਹ ਸਕਦੇ ਜਾਂ ਅਗਲਾ ਨਹੀਂ ਖੜ੍ਹਦਾ ਤਾਂ ਤੁਸੀਂ ਉਹਦੇ ਵਿੱਚ ਨਿਰਾਸ਼ ਹੁੰਦੇ ਹੋ, ਨੈਗੇਟਿਵ ਹੁੰਦੇ ਹੋ। ਮੈਂ ਕਹਿੰਦਾ ਕਿ ਆਪਣੇ ਮੋਢਿਆਂ ਦੇ ਉੱਤੇ ਵਜ਼ਨ ਪਾਉਣਾ ਸਿੱਖੋ ਜੇਕਰ ਤੁਸੀਂ ਪੋਜ਼ਿਟਿਵ ਜਿਉਣਾ ਚਾਹੁੰਦੇ ਹੋ। ਜੇਕਰ ਤੁਸੀਂ ਗੱਲ ਗੱਲ ਉੱਤੇ ਆਵਾਜ਼ ਮਾਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਮੋਢਿਆਂ 'ਤੇ ਵਜ਼ਨ ਪਾਉਣ ਲਈ ਭਾਵਾਤਮਕ ਤੌਰ ਦੇ ਉੱਤੇ, ਇਮੋਸ਼ਨਸ ਦੇ ਤੌਰ 'ਤੇ ਤੁਸੀਂ ਸਟਰੋਂਗ ਨਹੀਂ, ਤੁਹਾਨੂੰ ਡਰ ਲੱਗਦਾ, ਅਤੇ ਜਿਹੜੇ ਲੋਕਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਉਹ ਐਟੋਮੈਟਿਕ ਹੀ ਨੈਗੇਟਿਵ ਜ਼ਿੰਦਗੀ ਹੈ ਜਿਹੜੀ ਜਿਉਣਗੇ। ਅਗਲੀ ਗੱਲ ਜਿਹੜੀ ਤੁਸੀਂ ਬੜੀ ਖੂਬਸੂਰਤ ਕਹੀ, ਕੁਝ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਤੁਹਾਡੇ ਕੋਲ ਆ ਕੇ, ਇੱਕ ਵਕਤ ਤੁਸੀਂ ਬਿਮਾਰੀ ਵਿੱਚੋਂ ਲੋਕ ਤੁਹਾਡੇ ਕੋਲ ਆਏ, ਕੁਝ ਲੋਕ ਹੋਣਗੇ ਜਿਹੜੇ ਤੁਸੀਂ ਬਹੁਤ ਗੰਭੀਰ ਪਏ ਹੋ ਨਾ ਤਾਂ ਵੀ ਤੁਹਾਨੂੰ ਬਹੁਤ ਵਧੀਆ ਹੌਸਲਾ ਦੇ ਜਾਣਗੇ ਵੀ ਗੱਲ ਹੀ ਕੋਈ ਨਹੀਂ, ਤੂੰ ਠੀਕ ਹੋ ਜਾਏਗਾ, ਸਾਡੇ ਕੋਲ ਇੱਦਾਂ ਸੀਗਾ ਅਤੇ ਉਹ ਨਾਲ ਦੀ ਨਾਲ ਠੀਕ ਹੋ ਗਿਆ ਸੀ, ਇੰਨੇ ਚਿਰ 'ਚ ਠੀਕ ਹੋ ਗਏ, ਤੇਰੀ ਟ੍ਰੀਟਮੈਂਟ ਸਹੀ ਚੱਲੀ ਜਾਂਦੀ ਹੈ। ਕੁਝ ਇੱਦਾਂ ਦੇ ਹੁੰਦੇ ਆ ਜਿਹੜੇ ਆ ਕੇ, ਜੇ ਤੁਹਾਨੂੰ ਬੁਖਾਰ ਵੀ ਚੜ੍ਹਿਆ ਨਾ ਤਾਂ ਬੁਖਾਰ ਚੜ੍ਹਨ ਦੇ ਨਾਲ 15-20 ਜਿਹੜੇ ਬੰਦੇ ਮਰੇ ਆ ਉਹਨਾਂ ਦੇ ਚੇਤਿਆਂ 'ਚ ਉਹਨਾਂ ਦਾ ਨਾਂ ਲੈ ਜਾਣਗੇ ਵੀ ਫਲਾਨਾ ਵੀ ਬੁਖਾਰ ਨਾਲ ਹੀ ਮਰਿਆ ਸੀ, ਫਲਾਨਾ ਵੀ ਬੁਖਾਰ ਨਾਲ ਅਤੇ ਫਲਾਨਾ ਵੀ ਬੁਖਾਰ ਨਾਲ, ਤੁਸੀਂ ਵੀ ਸੋਚਦੇ ਹੋ ਵੀ ਇਹ ਉਹੀ ਬੁਖਾਰ ਹੈ ਜਿਹਦੇ ਨਾਲ ਫਲਾਨਾ ਮਰਿਆ ਸੀ, ਹੁਣ ਮੈਂ ਵੀ ਇਹਦੇ ਨਾਲ ਹੀ ਮਰੂੰਗਾ। ਇਹ ਤੁਹਾਨੂੰ ਨੈਗੇਟਿਵ ਕਰਨ ਵਾਲਾ ਮਾਹੌਲ ਹੈ। ਇੱਦਾਂ ਦੇ ਬੰਦਿਆਂ ਤੋਂ ਦੂਰੀਆਂ ਬਣਾ ਕੇ ਰੱਖੋ, ਇੱਦਾਂ ਦੇ ਬੰਦਿਆਂ ਨੂੰ ਦੂਰੋਂ ਸਤਿ ਸ੍ਰੀ ਅਕਾਲ ਰੱਖੋ ਕਿ ਤੁਸੀਂ ਨਹੀਂ ਆਉਣਾ ਭਾਈ ਸਾਡੇ ਕੋਲ, ਤੁਹਾਡਾ ਕੋਈ ਕੰਮ ਨਹੀਂ ਸਾਡੇ ਕੋਲ ਆਉਣ ਦਾ। ਇੱਦਾਂ ਹੀ ਬਿਜ਼ਨਸ 'ਚ ਹੈ, ਇੱਦਾਂ ਹੀ ਪੜ੍ਹਾਈ 'ਚ ਹੈ, ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ, ਇੱਕ ਨੈਗੇਟਿਵ ਬੰਦੇ ਤੋਂ ਰਾਏ ਲੈ ਲਈ, ਉਹ ਕਹਿੰਦਾ ਦੇਖ ਲੈ ਯਾਰ ਉਹ ਕੈਲਕੂਲੇਟਰ ਦੇ ਉੱਤੇ ਤੁਹਾਡਾ ਬਿਜ਼ਨਸ ਫੇਲ ਕਰ ਦਿਓ, ਉਹਨੇ ਚੱਕਣਾ ਕੈਲਕੂਲੇਟਰ, ਕੈਲਕੂਲੇਸ਼ਨ ਕਰਕੇ ਦੇਖ ਲੈ ਇੰਨਾ ਘੱਟੇ ਜਾਂਦਾ। ਬੰਦਾ ਕਹਿੰਦਾ ਨਾ ਹੀ ਸ਼ੁਰੂ ਕਰੋ ਯਾਰ, ਤਾਂ ਘੱਟ ਹੀ ਤਾਂ ਜਾਈ ਬੜੇ, ਹਾਲਾਂ ਉਹਨੂੰ ਪੁੱਛਣ ਵਾਲਾ ਹੋਵੇ ਵੀ ਇਨਵੈਸਟਮੈਂਟ ਕਿੱਥੇ ਆ, ਤੂੰ ਟਰਾਈ ਕਿੱਥੇ ਕੀਤੀ ਹੈ, ਤੂੰ ਮਾਰਕੀਟਿੰਗ ਕਿੱਥੇ ਕੀਤੀ ਹੈ, ਤੂੰ ਕੈਲਕੂਲੇਟਰ ਦੇ ਉੱਤੇ ਉਹਦੇ ਕਰਕੇ ਆ, ਬਿਜ਼ਨਸ ਕਰਕੇ ਨਹੀਂ। ਤੂੰ ਬਿਜ਼ਨਸ ਕਰ, ਤੇਰਾ ਜਿਹੜਾ ਬਿਜ਼ਨਸ ਆ ਉਹ ਫਾਇਦੇ 'ਚ ਜਾਊ। ਅਤੇ ਇੱਦਾਂ ਦੇ ਹੌਂਸਲੇ, ਖਾਸ ਕਰਕੇ ਇੱਦਾਂ ਦੇ ਹੌਂਸਲੇ ਮੈਂ ਅਕਸਰ ਕਹਾਂ ਨਾ, ਇੰਟਰਵਿਊਆਂ ਦੇ ਸਵਾਲ ਹੁੰਦੇ ਆ ਕਿ ਹਰ ਇੱਕ ਕਾਮਯਾਬ ਆਦਮੀ ਪਿੱਛੇ ਉਹਦੇ ਪਰਿਵਾਰ ਦਾ ਜਾਂ ਕਹਿ ਲਓ ਉਹਦੀ ਔਰਤ ਦਾ ਹੱਥ ਹੁੰਦਾ ਹੈ। ਇਹ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿ ਪਰਿਵਾਰ ਦੇ ਵਿੱਚ ਪੋਜ਼ਿਟਿਵ ਮਾਹੌਲ ਬਣਾਈ ਰੱਖਣਾ।
ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ, ਹੈ ਨਾ, ਉਹਦੇ ਕੀ ਆ, ਜੇ ਆਪਾਂ ਕਿਸੇ ਜੋਬ ਲਈ ਅਪਲਾਈ ਕਰਦੇ ਹਾਂ ਨਾ, ਤੇ ਆਪਾਂ ਸੋਚਦੇ ਹਾਂ, ਇੱਕ ਬੰਦਾ ਤਾਂ ਸੋਚਦਾ ਵੀ ਮੈਂ ਵੀ ਇਹ ਕੰਮ ਕਰ ਲੂੰਗਾ ਜਾਂ ਮੈਨੂੰ ਜੋਬ ਮਿਲ ਜੂਗੀ, ਹੈ ਨਾ, ਵੀ ਇੰਨਾ ਹੀ ਜ਼ਿਆਦਾ ਸੋਚਦਾ ਉਹ ਵੀ ਪੋਜ਼ਿਟਿਵਿਟੀ ਨਹੀਂ ਹੁੰਦੀ। ਇੱਕ ਬੰਦਾ ਸੋਚਦਾ ਵੀ ਨਹੀਂ ਯਾਰ ਮੈਥੋਂ ਤਾਂ ਹੋਣਾ ਨਹੀਂ, ਪਤਾ ਨਹੀਂ ਮੈਂ ਉੱਥੇ ਜਾ ਕੇ ਕੁਛ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ, ਹੈ ਨਾ, ਉਹ ਨੈਗੇਟਿਵ ਹੁੰਦਾ। ਪਰ ਪੋਜ਼ਿਟਿਵਿਟੀ ਇਹ ਹੁੰਦੀ ਕਿ ਦੇਖੋ, ਜੇ ਆਪਾਂ ਕਿਸੇ ਕੰਪਨੀ ਚ ਕੰਮ ਕਰਨ ਲਈ ਕੋਈ ਜੋਬ ਅਪਲਾਈ ਕੀਤੀ ਆ, ਠੀਕ ਆ, ਆਪਾਂ ਉਹਦੇ ਬਾਰੇ ਸੋਚਣਾ ਵੀ ਆਪਾਂ ਉਹਦੇ ਚੋਂ ਪ੍ਰੋਫਿਟ ਕਿਵੇਂ ਲੈ ਸਕਦੇ ਜਾਂ ਕੰਪਨੀ ਨੂੰ ਕਿਵੇਂ ਦਵਾ ਸਕਦੇ ਹਾਂ, ਤਾਂ ਆਪਾਂ ਉਹਦੇ ਬਾਰੇ ਸਰਚ ਕਰਦੇ ਹਾਂ ਸਾਰਾ, ਹੈ ਨਾ। ਤਾਂ ਉਹ ਚੀਜ਼ ਕੀ ਹੁੰਦਾ ਵੀ ਜਦੋਂ ਆਪਾਂ ਸਰਚ ਕਰ ਲਓ, ਜਦੋਂ ਆਪਾਂ ਨੂੰ ਸਾਰੀ ਜਾਣਕਾਰੀ ਹੋਵੇ ਉਸ ਚੀਜ਼ ਦੀ, ਹੈ ਨਾ, ਤਾਂ ਉਹ ਚੀਜ਼ ਆਪਣੀ ਅੱਖਾਂ 'ਚ ਝਲਕਣ ਲੱਗ ਜਾਂਦੀ ਵੀ ਹਾਂ ਵੀ ਵਾਕਈ ਬੰਦੇ ਨੂੰ ਕੁਛ ਪਤਾ ਹੈਗਾ। ਤਾਂ ਵੀ ਜਦੋਂ ਆਪਾਂ ਇੰਟਰਵਿਊ ਦੇਣ ਜਾਂਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਹਾਂ ਇਹਨੂੰ ਕੁਛ ਪਤਾ ਵੀ ਬਿਜ਼ਨਸ ਕਰ ਸਕਦਾ, ਹੈ ਨਾ, ਤਾਂ ਉਦਾਂ ਹੀ ਅਸੀਂ ਸਫਲਤਾ ਪ੍ਰਾਪਤ।
ਬਿਲਕੁਲ, ਜੇਕਰ ਮੈਂ ਤੁਹਾਡੀ ਗੱਲ ਦੇ ਉੱਤੇ ਗੱਲ ਕਹਾਂ ਤਾਂ ਚਲੋ ਖੈਰ ਅਸੀਂ ਇਹਨੂੰ ਬੰਦ ਕਰਦੇ ਹਾਂ, ਕਿਉਂਕਿ ਉਹ ਕਹਿੰਦੇ ਨਾ ਕਿ ਭਾਈ ਵੀਰ ਸਿੰਘ ਦੀਆਂ ਲੈਣਾ ਕਿ ਮੈਂ ਬੜਾ ਸਮੇਂ ਨੂੰ ਰੋਕਿਆ, ਜੇਕਰ ਮੈਂ ਉਹਦੀਆਂ ਪੂਰੀਆਂ ਲੈਣਾ ਤੁਹਾਨੂੰ ਦੱਸਾਂ, ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਹੁਣ ਸਮਾਂ ਖੈਰ ਬੀਤਦਾ ਜਾਂਦਾ, ਪਰ ਇੱਕ ਗੱਲ ਦੇ ਨਾਲ ਮੈਂ ਆਪਣੀ ਜ਼ਰੂਰ ਹਾਜ਼ਰੀ ਇੱਥੇ ਲਵਾਊਂਗਾ ਕਿ ਕਈ ਵਾਰੀ ਕੀ ਹੁੰਦਾ ਨਾ ਕਿ ਅਸੀਂ ਇੱਦਾਂ ਦੇ ਲੋਕਾਂ ਨਾਲ ਰਹਿਣ ਲੱਗ ਜਾਂਦੇ ਹਾਂ ਜਿਨ੍ਹਾਂ ਕੋਲ ਇਨਫੋਰਮੇਸ਼ਨ ਵੀ ਘੱਟ ਹੁੰਦੀ ਹੈ। ਜੇਕਰ ਮੈਂ ਸਾਰੀ ਗੱਲ ਦਾ ਸਿੱਟਾ ਕੱਢਾਂ ਤਾਂ ਪੋਜ਼ਿਟਿਵ ਜਿਉਣ ਦੇ ਦੋ ਵੱਡੇ ਫਾਰਮੂਲੇ ਨੇ, ਇੱਕ ਤੁਹਾਡੇ ਕੋਲ ਜਾਣਕਾਰੀ ਅਤੇ ਇੱਕ ਤੁਹਾਡੇ ਕੋਲ ਇਮਾਨਦਾਰੀ। ਜੇਕਰ ਆਪਣੇ ਕਿੱਤੇ ਨੂੰ ਇਮਾਨਦਾਰੀ ਨਾਲ ਕਰਦੇ ਹੋ, ਜਾਣਕਾਰੀ ਨਾਲ ਕਰਦੇ ਹੋ, ਫਿਰ ਨਾ ਤੁਹਾਡੇ ਉੱਤੇ ਲੋਕਾਂ ਦੀਆਂ ਭਾਵਨਾਵਾਂ, ਨਾ ਤੁਹਾਡੇ ਉੱਤੇ ਲੋਕਾਂ ਦੀਆਂ ਰਾਇਆਂ, ਨਾ ਤੁਹਾਡੇ ਉੱਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਅਸਰ ਕਰਨਗੀਆਂ। ਪਹਿਲੀ ਗੱਲ ਇਮਾਨਦਾਰੀ, ਰਿਸ਼ਤਿਆਂ ਦੇ ਵਿੱਚ ਵੀ, ਕੰਮ ਕਾਜ ਵਿੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
ਪਟਾਕਾ ਡੋਟ ਕਾਮ ਸਿਰਫ ਟੋਰਾਂਟੋ ਚ ਨਹੀਂ, ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ। ਤਾਂ ਐਤਕੀ ਪਟਾਕੇ ਪਟਾਕਾ ਡੋਟ ਕਾਮ ਤੋਂ, ਤੇ ਦੀਵਾਲੀ ਇੰਡੀਆ ਸਟਾਈਲ ਪਟਾਕਾ ਡੋਟ ਕਾਮ ਦੇ ਨਾਲ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ। ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ